ਤੁਸੀਂ ਆਖੋਗੇ ਪੜ੍ਹਨ ਤੇ ਜਪਣ ਚ ਅੰਤਰ ਹੈ, ਜ਼ਮੀਨ ਆਸਮਾਨ ਦਾ ਅੰਤਰ ਹੈ, ਬਹੁਤ ਵੱਡਾ ਅੰਤਰ ਹੈ। ਪੜ੍ਹ ਲਿਆ ਜੀਵਨ ਦਾ ਅੰਗ ਨਹੀਂ ਹੈ, ਜਪ ਲਿਆ ਤੇ ਉਹਨੂੰ ਜੀਵਨ ਦਾ ਅੰਗ ਬਣਾਉਣਾ, ਉਹ ਜੀਵਨ ਦਾ ਅੰਗ ਬਣਦੀ ਹੈ। ਜਿਵੇਂ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਗਈ, ਖੂਨ ਬਣੇਗੀ, ਮਿੰਜ ਬਣੇਗੀ, ਮਾਸ ਬਣੇਗੀ, ਗੁਰਬਾਣੀ ਕੰਨਾਂ ਦੇ ਰਾਹੀਂ, ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਅਨਾਹਦ ਨਾਦ ਬਣੇਗਾ, ਪਰਮ ਪ੍ਰਕਾਸ਼ ਬਣੇਗਾ। ਉਹਨੂੰ ਸੁਣਨਾ, ਵਿਚਾਰਨਾ ਨਹੀਂ। ਪਰ ਬੰਦਾ ਜਪ ਸਕੇ, ਵਿਚਾਰ ਦੀ ਲੋੜ, ਬਿਨਾਂ ਵਿਚਾਰ ਤੋਂ ਇਸ ਅਸਥਾਨ ਤੱਕ ਪਹੁੰਚੇਗਾ ਹੀ ਨਹੀਂ। ਪਰ ਜਦ ਜਪਣਾ ਤਾਂ ਹੁਣ ਨਿਰਵਿਚਾਰ, ਤੇ ਜਪ ਨੇ ਨਿਰਵਿਚਾਰ ਕਰ ਦੇਣਾ, ਬੁੱਧੀ ਸ਼ੁੱਧ ਕਰ ਦੇਣੀ ਹੈ, ਸੁਣ ਕਰ ਦੇਣੀ ਹੈ, ਹਿਰਦਾ ਸ਼ੁੱਧ ਕਰ ਦੇਣਾ, ਸੁਣ ਕਰ ਦੇਣਾ, ਕਾਮਨਾ ਨਹੀਂ ਰਹੇਗੀ, ਵਿਚਾਰ ਨਹੀਂ ਰਹਿਣਗੇ। ਤੇ ਜਦ ਕੋਈ ਵਿਚਾਰ ਨਹੀਂ ਰਹੇ ਤੇ ਜਦ ਕੋਈ ਕਾਮਨਾ ਨਹੀਂ ਰਹੇ, ਉਸ ਅਵਸਥਾ ਨੂੰ ਕਹਿੰਦੇ ਨੇ ਸਮਾਧੀ। ਆਮ ਹੈ ਕਦੀ ਸੰਤਾਂ ਦੀ ਕਬਰਾਂ ਜਾਂ ਉਹਨਾਂ ਦੀ ਸਮਾਧਾਂ ਦੇਖੀ ਦੀਆਂ ਨੇ, ਲੋਕੀ ਕਹਿੰਦੇ ਨੇ ਫਲਾਣੇ ਸੰਤ ਦੀ ਸਮਾਧ ਹੈ, ਸਮਾਧੀ ਵਿੱਚ ਨੇ, ਇਹ ਸਮਾਧ ਹੈ। ਤੋ ਸਮਾਧ ਪੱਥਰਾਂ ਦੀ ਨਹੀਂ ਆਉਂਦੀ, ਇੰਨੀ ਮਿਲ ਸਕਦੇ ਸਮਝਾਉਣ ਮਾਤਰ ਪ੍ਰਤੀਕ ਹੈ। ਸਮਾਧੀ ਵਿੱਚ ਸਭ ਕੁਝ ਖਤਮ, ਵਿਚਾਰ ਖਤਮ, ਕਾਮਨਾ ਖਤਮ, ਬੰਦਾ ਮਰ ਗਿਆ, ਕਬਰ ਬਣਾ ਦਿੱਤੀ ਗਈ ਹੈ, ਜਾਂ ਬਣਾ ਦਿੱਤਾ ਗਿਆ ਚਬੂਤਰਾ, ਤੇ ਕਹਿੰਦੇ ਨੇ ਸਮਾਧ ਹੈ, ਫਲਾਣੇ ਸੰਤ ਦੀ ਸਮਾਧ ਹੈ, ਕਿਉਂਕਿ ਹੁਣ ਵਿਚਾਰ ਤੇ ਹੈ ਨਹੀਂ ਕੁਛ, ਕਾਮਨਾ ਤੇ ਹੈ ਨਹੀਂ ਕੁਛ, ਪੱਥਰਾਂ ਦਾ ਢੇਰ ਪਿਆ, ਬਿਲਕੁਲ ਸਨਾਟਾ ਜਿਹਾ ਪਿਆ। ਪਰ ਮੈਂ ਫਿਰ ਅਰਜ਼ ਕਰਾਂ, ਇਹ ਵੀ ਸਮਾਧੀ ਨੂੰ ਬਾਹਰੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦ ਬੁੱਧੀ ਵਿੱਚ ਕੋਈ ਵਿਚਾਰ ਨਹੀਂ ਰਹੇ, ਹਿਰਦੇ ਵਿੱਚ ਕੋਈ ਕਾਮਨਾ ਨਹੀਂ ਰਹੀ ਸਮਾਧੀ, ਤੇ ਉਸ ਅਵਸਥਾ ਨੂੰ ਅਕਥ ਕਹਿ ਦਿੱਤਾ, ਨਹੀਂ ਬਿਆਨ ਕਰ ਸਕਦੇ, ਉਹ ਅਸੀਂ ਨਹੀਂ ਕਹਿ ਸਕਦੇ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਸੁਣ ਸਮਾਧ ਅਨਹਦ ਤੈਨਾਤ, ਕਹਿਣ ਨਾ ਜਾਈ ਅਦਰਜ ਬਿਸਮਾਦ। ਤੋ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰਗੁਣ ਸਰੂਪ ਦੀ ਕਰਨੀ ਹੈ, ਮਹਾਰਾਜ ਦੀ ਬੇਈ ਸਰਗੁਣ ਸਰੂਪ। ਪਰ ਬਾਣੀ ਵਿੱਚ ਜਿਹੜਾ ਨੂਰ ਹੈ, ਜੋ ਫਿਲਸਫਾ ਹੈ, ਜੋ ਸਿਧਾਂਤ ਹੈ, ਜੋ ਰਸ ਹੈ, ਜੋ ਅਨਹਦ ਨਾਦ ਹੈ, ਬਾਣੀ ਵਿੱਚ ਜਿਹੜਾ ਕਰਮ ਪ੍ਰਕਾਸ਼ ਹੈ, ਉਹਦੀ ਕੀ ਸੇਵਾ ਕਰੋਗੇ? ਤੇ ਜਪਣਾ ਪੈਣਾ, ਉਹਦੀ ਕੋਈ ਸੇਵਾ ਦੀ ਲੋੜ ਨਹੀਂ, ਉਹਦੀ ਕੀ ਸੇਵਾ ਕਰੋਗੇ? ਸਰਗੁਣ ਸਰੂਪ ਦੀ ਸੇਵਾ ਹੈ, ਨਿਰਗੁਣ ਦਾ ਸਿਮਰਨ ਹੈ, ਸੰਸਾਰ ਦੀ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੁਛ ਹਿੱਸਾ ਸੰਸਾਰ ਦਾ, ਜਿਵੇਂ ਪਰਮਾਤਮਾ ਕੁਛ ਸੰਸਾਰੀ ਹੈ, ਅਗਰ ਗੁਰੂ ਕੁਛ ਸੰਸਾਰੀ ਨਾ ਹੋਵੇ ਤਾਂ ਸੰਸਾਰ ਵਿੱਚ ਜਿਹੜੇ ਖੜੇ ਨੇ ਉਹ ਨਿਰੰਕਾਰ ਤੱਕ ਪਹੁੰਚਣਗੇ ਤੇ ਕਿਸ ਤਰ੍ਹਾਂ ਪਹੁੰਚਣਗੇ? ਇਸ ਵਾਸਤੇ ਗੁਰੂ ਦਾ ਕੁਛ ਹਿੱਸਾ ਸੰਸਾਰੀ ਹੈ। ਜਿਵੇਂ ਫੁੱਲ ਉਰਾਰ ਵੀ ਹੈ ਤੇ ਪਾਰ ਵੀ ਹੈ, ਫੁੱਲ ਦੋਵੇਂ ਪਾਸੇ ਨਦੀ ਦੇ, ਤੇ ਜੇ ਉਰਾਰਲੇ ਪਾਸੇ ਫੁੱਲ ਦਾ ਹਿੱਸਾ ਨਾ ਹੋਵੇ ਤੇ ਜਿਹੜੇ ਉਰਾਰ ਖੜੇ ਨੇ ਕਿਸ ਤਰ੍ਹਾਂ ਪਾਰ ਹੋਣਗੇ? ਤਾਂ ਗੁਰੂ ਕੁਛ ਸੰਸਾਰੀ ਹੈ, ਗੁਰੂ ਦਾ ਇੱਕ ਹਿੱਸਾ ਨਿਰੰਕਾਰ ਨਾਲ ਜੁੜਿਆ ਹੈ, ਇੱਕ ਹਿੱਸਾ ਸੰਸਾਰ ਨਾਲ ਜੁੜਿਆ ਹੈ। ਗੁਰੂ ਸੰਸਾਰੀ ਰੂਪ ਧਾਰਨ ਕਰਦਾ ਹੈ ਮਹਿਜ ਇਸ ਵਾਸਤੇ ਕਿ ਸੰਸਾਰ ਇਸ ਪੁੱਲ ਤੋਂ ਲੰਘ ਕੇ ਪਾਰ ਜਾਵੇ। ਤੋ ਕਾਗਜ਼ਾਂ ਦੇ ਉੱਤੇ ਲਿਖੀ ਹੋਈ ਇਹ ਬਾਣੀ ਕਾਗਜ਼ ਤੇ ਸੰਸਾਰ ਦਾ ਹਿੱਸਾ ਹੈ, ਰੁਮਾਲੇ ਸੰਸਾਰ ਦਾ ਹਿੱਸਾ ਹੈ, ਇਹ ਪਾਲਕੀ ਸਾਹਿਬ ਸੰਸਾਰ ਦਾ ਹਿੱਸਾ ਹੈ, ਇਹ ਬਣਿਆ ਹੋਇਆ ਗੁਰਦੁਆਰਾ ਸੇਵਾ ਕਰਨੀ ਸੰਸਾਰ ਦਾ ਹਿੱਸਾ ਹੈ। ਪਰ ਗੁਰੂ ਦੇ ਸ਼ਬਦ ਇਹ ਬਾਣੀ ਇਹਦੇ ਚ ਜੋ ਆਨੰਦ ਜੋ ਰਸ ਅਨਾਹਦ ਨਾਦ ਹੈ, ਕਦੇ ਸੰਸਾਰ ਦਾ ਹਿੱਸਾ ਨਹੀਂ। ਇੰਨੀ ਮਿਹਨਤ ਕਰ, ਇਹ ਸਰਗੁਣ ਨਹੀਂ ਹੈ, ਇਹ ਸਿਮਰਨ ਕਰਨੇ ਆ ਪਤਾ ਚੱਲੇਗਾ ਇਹ ਕੋਈ ਸੰਸਾਰ ਦਾ ਹਿੱਸਾ ਨਹੀਂ ਹੈ। ਕਿ ਬਾਣੀ ਦੇ ਚ ਜੋ ਰਸ ਹੈ, ਬਾਣੀ ਦੇ ਜੋ ਆਨੰਦ ਹੈ, ਬਾਣੀ ਦੇ ਜੋ ਖੇੜ ਹੈ, ਜੋ ਨੂਰ ਹੈ, ਜੋ ਚਾਨਣ ਹੈ, ਜੋ ਅਨਹਦ ਗੁਣੀ ਹੈ, ਇਹ ਕੋਈ ਸੰਸਾਰ ਦਾ ਹਿੱਸਾ ਨਹੀਂ ਹੈ। ਇਹਦੀ ਸੇਵਾ ਨਹੀਂ ਕਰਨੀ, ਜਪ ਕਰਨਾ ਹੈ, ਸਿਮਰਨ ਕਰਨਾ ਹੈ। ਸੰਸਾਰ ਦਾ ਜੋ ਹਿੱਸਾ ਹੈ ਗੁਰੂ ਦਾ, ਉਹਦੀ ਸੇਵਾ। ਪਰ ਜੋ ਨਿਰਗੁਣ ਹੈ ਉਹਦਾ ਤੇ ਸਿਮਰਨ ਕਰਨਾ। ਮੈਂ ਦੇਖਿਆ ਸੇਵਾ ਕਰਨ ਦੀ ਜਾਂਚ ਬੰਦੇ ਨੂੰ ਆ ਗਈ ਹੈ, ਸਿਮਰਨ ਕਰਨ ਦੀ ਜਾਂਚ ਨਹੀਂ ਆਈ। ਇਹ ਵੀ ਮੈਂ ਅਰਜ਼ ਕਰਦਾ, ਗੁਰਦੁਆਰਾ ਬਣਾਉਣਾ ਹੈ ਤਾਂ ਬਣਾਉਣ ਲੱਗੀਆਂ ਸੇਵਾ ਚਾਹੀਦੀ ਬੰਦੇ ਕਰਦਾ। ਚਾਰ ਦਿਨਾਂ 'ਚ ਖੜਾ ਕਰਕੇ ਰੱਖ ਲੈਂਦਾ, ਕਿਤੇ ਲੜ ਵੀ ਪੈਣ ਤੇ ਨਵਾਂ ਗੁਰਦੁਆਰਾ ਬਣਦਿਆਂ ਦੇਰ ਨਹੀਂ ਲੱਗਦੀ, ਸੇਵਾ ਤਾਂ ਇੱਕਦਮ ਕਰਦੇ, ਦੋ ਮਿੰਟਾਂ 'ਚ ਕਰਦੇ ਨੇ। ਪਰ ਮੈਂ ਅਰਜ਼ ਕਰਾਂ, ਸਿਮਰਨ ਕਰਨਾ ਬੜਾ ਔਖਾ, ਬਹੁਤ ਔਖਾ। ਕੁਛ ਸੱਜਣ ਕਹਿੰਦੇ ਸਨ ਕਿ ਹਜ਼ਾਰ ਗੁਣਾ ਔਖਾ ਹੈ ਸੇਵਾ ਨਾਲੋਂ ਸਿਮਰਨ, ਤੇ ਜੋ ਕੁਛ ਅਨੁਭਵ ਵਿੱਚ ਗੱਲ ਆਈ ਹੈ ਲੱਖਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਕਰਨ ਵਾਲਾ ਮਨੁੱਖ 8 ਮਿੰਟ ਸਿਮਰਨ ਨਹੀਂ ਕਰ ਸਕਦਾ, ਮੈਂ ਐਸਾ ਦੇਖਿਆ। 4-4, 6-6 ਘੰਟੇ ਸੇਵਾ ਕਰਨ ਵਾਲੇ ਮਨੁੱਖ 2 ਮਿੰਟ ਸਿਮਰਨ ਨਹੀਂ ਕਰ ਸਕਣਗੇ। ਸਿਮਰਨ ਕੀ? ਬਸ ਸਿਰਫ ਉਸਦੀ ਯਾਦ ਤੋਂ ਬਿਨਾਂ ਹੋਰ ਕੁਛ ਨਾ ਰਹੇ, ਤੇ ਉਸਦੀ ਯਾਦ ਉਸ ਢੰਗ ਨਾਲ ਰਵੇ। ਜਪ ਜਪ ਦਰੀ ਹੈ, ਰਸਨਾ ਵਾਹਿਗੁਰੂ, ਵਾਹਿਗੁਰੂ ਉਚਾਰਨ ਕਰੇ ਕੰਨ ਸੁਣੋ, ਔਰ ਕੰਨ ਸੁਣਨ, ਇਸ ਤੋਂ ਬਿਨਾਂ ਹੋਰ ਕੁਛ ਵੀ ਕੰਨ ਨਾ ਸੁਣਨ, ਇਹ ਸਿਮਰਨ। ਇਹ ਤੇ ਦੋ ਮਿੰਟ ਵੀ ਨਹੀਂ ਕਰ ਸਕੋਗੇ। ਸੇਵਾ ਬੰਦਾ ਚਾਰ ਘੰਟੇ ਕਰ ਲੈਂਦਾ, ਛੇ ਘੰਟੇ ਕਰ ਲੈਂਦਾ, ਲੰਗਰ ਦੀ ਸੇਵਾ, ਪੰਗਤ ਦੀ ਸੇਵਾ, ਤਰ੍ਹਾਂ ਤਰ੍ਹਾਂ ਦੀ ਸੇਵਾ ਬੰਦਾ ਕਰ ਲੈਂਦਾ। ਸੇਵਾ ਕੋਈ ਔਖੀ ਗੱਲ ਤੇ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਕਿ ਸੇਵਾ ਨਹੀਂ ਕਰਨੀ, ਮੈਂ ਇਹ ਕਹਿ ਰਿਹਾ ਕਿ ਸੇਵਾ ਨਾਲੋਂ ਲੱਖਾਂ ਗੁਣਾ ਔਖਾ ਸਿਮਰਨ। ਅੱਠ ਘੰਟੇ ਸੇਵਾ ਕਰਨ ਵਾਲਾ ਬੰਦਾ ਦੋ ਮਿੰਟ ਸਿਮਰਨ ਨਹੀਂ ਕਰ ਸਕੇਗਾ। ਇਸ ਵਾਸਤੇ ਸੇਵਾ ਦਾ ਅਰਥ ਬੜੇ ਨੇ ਸਿੱਖ ਜਗਤ ਵਿੱਚ। ਕਿਵੇਂ ਕਰਨੀ? ਬ੍ਰਹਮ ਗਿਆਨੀ ਕੋਈ ਨਹੀਂ, ਭਗਤ ਨਹੀਂ ਪੈਦਾ ਹੋਇਆ, ਰਸਕ ਨਹੀਂ ਨੇ, ਸੇਵਾ ਦਾ ਅਰਥ ਹੈ ਸੇਵਾ ਕਰਨ ਵਾਲਾ। ਦਾਨ ਸੇਵਾ ਹੈ, ਸਿਮਰਨ ਨਹੀਂ ਹੈ, ਇਹ ਵੀ ਮੈਂ ਅਰਥ ਕਰਦੇ। ਮੈਂ ਤੁਹਾਨੂੰ ਕਥਾ ਸੁਣਾ ਰਿਹਾ, ਅਗਰ ਕਥਾ ਕਰਦੇ ਹੋਇਆ ਮੇਰੇ ਅੰਦਰ ਰੱਬੀ ਯਾਦ ਨਾ ਚੱਲੇ ਤੇ ਇਹ ਵੀ ਸੇਵਾ ਹੈ, ਸਿਮਰਨ ਨਹੀਂ ਹੈ। ਕੀਰਤਨ ਅਗਰ ਕੋਈ ਕਰ ਰਿਹਾ, ਉਸ ਕੀਰਤਨ ਵਿੱਚ ਮਨ ਨਹੀਂ, ਸੇਵਾ ਹੈ, ਸਿਮਰਨ ਨਹੀਂ ਹੈ, ਪਤਾ ਹੀ ਸਿਮਰਨ ਨਹੀਂ ਹੈ। ਕੀਰਤਨ ਉਸ ਵਕਤ ਸਿਮਰਨ ਬਣਦਾ ਹੈ ਜਦ ਕੀਰਤਨ ਵਿੱਚ ਮਨ ਹੋਵੇ, ਵਰਨਾ ਸੇਵਾ ਤੇ ਹੈ, ਸਿਮਰਨ ਨਹੀਂ ਹੈ। ਬੈਠੇ ਹੋ ਤੁਸੀਂ ਗੁਰਦੁਆਰੇ ਤੇ ਕੀਰਤਨ ਨੂੰ ਇੱਕ ਰੂਪ ਵਿੱਚ ਨਹੀਂ ਸੁਣਿਆ, ਬੈਠੇ ਹੋ, ਸੇਵਾ ਹੈ, ਸਿਮਰਨ ਨਹੀਂ ਹੈ। ਤੇ ਮੈਂ ਫਿਰ ਅਰਥ ਕਰਾਂ, ਸੇਵਾ ਨਾਲ ਕਦੇ ਹੀ ਮਨ ਨਹੀਂ ਪਵਿੱਤਰ ਹੁੰਦਾ, ਚਾਹੇ ਸਾਰੀ ਜ਼ਿੰਦਗੀ ਨਹੀਂ, ਕਈ ਜਨਮ ਵੀ ਬੰਦਾ ਕਰਦਾ ਰਹੇ। ਅਕਸਰ ਮੈਂ ਦੇਖਿਆ ਗੁਰਦੁਆਰਿਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਆਪਸ ਵਿੱਚ ਲੜ ਪੈਂਦੇ ਨੇ, ਆਉਂਦੇ ਤੇ ਸੇਵਾਦਾਰ ਨੇ ਨਾ, ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ, ਪੁੱਠੇ ਪੈ ਜਾਂਦੇ, ਗੱਲ ਕੁਝ ਹੋਰ ਦੀ ਹੋਰ। ਸੇਵਾ ਨਾਲ ਕੋਈ ਹਿਰਦਾ ਨਹੀਂ ਸੂਤ ਆਉਂਦਾ। ਸਾਰੀ ਜ਼ਿੰਦਗੀ ਇੱਕ ਬੰਦਾ ਗੁਰਦੁਆਰੇ ਦਾ ਪ੍ਰੈਜੀਡੈਂਟ ਬਣਿਆ ਰਹਿੰਦਾ, ਸਕੱਤਰ ਬਣਿਆ ਰਹਿੰਦਾ, ਸੇਵਾਦਾਰ ਹੈ, ਉਹ ਸੇਵਾ ਨਾਲ ਕੋਈ ਹਿਰਦਾ ਸ਼ੁੱਧ ਹੋ ਜਾਂਦਾ। ਕਿਵੇਂ ਕਰਨੀ? ਅਗਰ ਸਿਮਰਨ ਨਹੀਂ ਹੈ ਤਾਂ ਸੇਵਾ ਤੋਂ ਉਲਟਾ ਤਕੱਬਰ ਪੈਦਾ ਕਰ ਦੇਗੀ, ਗਰੂਰ ਪੈਦਾ ਕਰ ਦੇਗੀ, ਹੰਕਾਰ ਪੈਦਾ ਕਰ ਦੇਗੀ। ਗੁਣੀ ਗਿਆਨੀਆਂ ਦੇ ਅੰਦਰ ਹੰਕਾਰ ਆ ਜਾਂਦਾ, ਪ੍ਰਬੰਧਾਂ ਦੇ ਅੰਦਰ ਹੰਕਾਰ ਆ ਜਾਂਦਾ, ਅਸੀਂ ਸੇਵਾ ਤੇ ਕਰਦੇ ਹਾਂ ਤਾਂ ਸੇਵਾ ਤੇ ਹੰਕਾਰੀ ਕਰ ਦੇਵੇਗੀ ਅਗਰ ਸਿਮਰਨ ਨਹੀਂ ਹੈ, ਮਨ ਵਿੱਚ ਹੰਕਾਰ ਆ ਜਾਏਗਾ। ਜਿਸ ਮਨ ਨੇ ਸਿਮਰਨ ਨਾਲ ਸ਼ੁੱਧ ਹੋਣਾ ਸੀ, ਪਵਿੱਤਰ ਹੋਣਾ ਸੀ, ਇਹ ਸੇਵਾ ਕਰਦਿਆਂ ਕਰਦਿਆਂ ਮੈਲਾ ਕਿਉਂ ਹੋ ਗਿਆ? ਕਿਵੇਂ ਕਰਨੀ? ਸੇਵਾ ਦੇ ਨਾਲ ਹਿਰਦਾ ਸ਼ੁੱਧ ਹੁੰਦਾ ਹੀ ਨਹੀਂ। ਕਿਤੇ ਮੇਰੀ ਗੱਲ ਨੂੰ ਉਲਟਾ ਨਾ ਲੈ ਲੈਣਾ, ਪਰ ਮੈਂ ਇਤਨੀ ਗੱਲ ਤੇ ਸਤਿਗੁਰੂ ਦੀ ਹਜ਼ੂਰੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸੇਵਾ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ, ਸਿਰਫ ਕੰਨ ਪਵਿੱਤਰ ਹੁੰਦਾ। ਸਿਮਰਨ ਨਾਲ ਮਨ ਪਵਿੱਤਰ ਹੁੰਦਾ, ਸੇਵਾ ਨਾਲ ਸਿਰਫ ਕੰਨ ਪਵਿੱਤਰ ਹੁੰਦਾ, ਹੱਥ ਪੈਰ ਪਵਿੱਤਰ ਹੁੰਦੇ ਨੇ, ਸਰੀਰ ਸਫਲ ਹੁੰਦਾ, ਆਤਮਾ ਨਹੀਂ ਪਵਿੱਤਰ ਹੁੰਦੀ, ਮਨ ਨਹੀਂ ਸ਼ੁੱਧ ਹੁੰਦਾ। ਉਹ ਬੰਦੇ ਮੈਂ ਦੇਖੇ ਨੇ ਗੁਰਦੁਆਰਿਆਂ ਸੇਵਾ ਕਰਨ ਵਾਲੇ ਲਾਂਗਰੀ ਸਿੰਘ, ਬੜੀ ਕਠਿਨ ਢੰਗ ਨਾਲ ਲੰਗਰ ਬਣਾਉਂਦੇ ਨੇ ਹਿੰਦੁਸਤਾਨ ਵਿੱਚ, ਪਰ ਜਿਸ ਢੰਗ ਨਾਲ ਯਾਤਰੂਆਂ ਨਾਲ ਪੇਸ਼ ਆਉਂਦੇ ਨੇ ਤੇ ਟੁੱਟ ਕੇ ਬੋਲਦੇ ਨੇ, ਕੌੜੇ ਕਦਮ, ਹੈਰਾਨਗੀ ਹੋ ਗਈ। ਇੰਨੀ ਸੇਵਾ ਪੈ ਕਰਦੇ, ਇੰਨੀ ਕਰਦੇ ਸੇਵਾ, ਪੱਥਰਾਂ ਦੇ ਅੱਗੋਂ ਬੈਠੇ ਨੇ, ਇੰਨਾ ਪਸੀਨਾ ਵਗ ਰਿਹਾ, ਗਰਮੀਆਂ ਦੇ ਸੋਟੀਆਂ ਪੈ ਪਕਾਉਂਦੇ ਨੇ, ਝਾੜੂ ਪੈ ਦਿੰਦੇ ਨੇ, ਇੱਟਾਂ ਢਾਉਂਦੇ ਪਏ ਨੇ, ਗਾਰਾ ਪੈ ਢਾਉਂਦੇ ਨੇ, ਬੜੇ ਬੜੇ ਗੁਰਦੁਆਰੇ ਪੈ ਬਣਦੇ ਨੇ, ਔਰ ਸੇਵਾ ਪੈ ਕਰਦੇ ਨੇ ਕਈ। ਉਹਨਾਂ ਦੀ ਸੇਵਾ ਨੂੰ ਦੇਖ ਕੇ ਦੰਗ ਰਹਿ ਜਾਂਦਾ, ਲੇਕਿਨ ਗੁਸਤਾਖੀ ਮਾਂ ਫਿਰਦੇ ਦੀ ਸ਼ੁੱਧੀ ਬਿਲਕੁਲ ਨਹੀਂ। ਮੈਂ ਬਹੁਤ ਨੇੜੋ ਗਏ, ਕੋਈ ਹਿਰਦੇ ਦੀ ਪਵਿੱਤਰਤਾ ਨਹੀਂ, ਕੋਈ ਹਿਰਦੇ ਦੀ ਸ਼ੁੱਧੀ ਨਹੀਂ ਹੈ। ਹਿਰਦੇ ਦੀ ਸ਼ੁੱਧੀ ਆਉਂਦੀ ਹੈ ਸਿਮਰਨ ਨਾਲ, ਸਿਮਰਨ ਹੈ ਨਹੀਂ, ਸਿਰਫ ਸੇਵਾ ਹੀ ਸੇਵਾ। ਤੋ ਦਾਨ ਵੀ ਸਿਰਫ ਸੇਵਾ ਹੈ, ਅਗਰ ਸਿਮਰਨ ਨਾ ਕੀਤਾ ਤਾਂ ਦਾਨ ਨੇ ਵੀ ਹੰਕਾਰੀ ਬਣਾ ਦੇਣਾ ਹੈ। ਬੜੇ ਬੜੇ ਦਾਨੀ ਮਹਾਂ ਹੰਕਾਰੀ ਮੈਂ ਦੇਖੇ, ਤੀਰਥ ਵਰਤ ਅਰਦਾਨ ਕਰ ਮਨ ਮੇ ਕਰੇ ਗੁਮਾਨ, ਨਾਨਕ ਨੇ ਫਲ ਜਾਤ ਦੇ ਜਿਉਂ ਕੁੰਜਲ ਇਸ ਨਾ। ਸੇਵਾ ਸਿਮਰਨ ਦਾ ਇਹ ਧਰਮ ਸੀ ਗੁਰਮਤ। ਸੇਵਾ ਕਰਨ ਦੀ ਜਾਚ ਸਿੱਖ ਨੂੰ ਆ ਗਈ, ਸਿਮਰਨ ਕਰਨ ਦੀ ਜਾਚ ਨਹੀਂ ਆਈ। ਤਨ ਇਸਦਾ ਪਵਿੱਤਰ ਹੋ ਗਿਆ, ਤਨ ਦੀ ਮਹਿਮਾ ਇਸਨੇ ਖੱਟ ਲਈ ਹੈ, ਮਨ ਇਸਦਾ ਕੋਈ ਸ਼ੁੱਧ ਨਹੀਂ। ਤੇ ਮੈਂ ਫਿਰ ਅਰਜ਼ ਕਰਾਂ, ਮੈਂ ਤੁਹਾਨੂੰ ਕਥਾ ਸੁਣਾ ਰਿਹਾ, ਇਸ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ। ਇਹ ਕਥਾ ਮੇਰੀ ਮਨ ਦਾ ਹਿੱਸਾ ਨਹੀਂ ਬਣੀ, ਤਾਂ ਸੇਵਾ ਹੈ, ਸਿਮਰਨ ਨਹੀਂ ਹੈ। ਕੀਰਤਨ ਹੈ, ਜ਼ੋਰ ਨਾਲ ਕੀਤਾ ਜਾ ਰਿਹਾ, ਸਰੀਰ ਦਾ ਜ਼ੋਰ ਲਾਇਆ ਜਾ ਰਿਹਾ, ਗਲੇ ਦਾ ਜ਼ੋਰ ਲਾਇਆ ਜਾ ਰਿਹਾ, ਉਹਦੇ 'ਚ ਮਨ ਨਹੀਂ ਹੈ। ਸੇਵਾ ਹੈ, ਸਿਮਰਨ ਨਹੀਂ ਹੈ, ਪਤਾ ਹੀ ਨਹੀਂ ਹੈ। ਹਿਰਦੇ ਵਿੱਚ ਕਪਟ ਰੱਖ ਕੇ ਵੀ ਕਥਾ ਕੀਤੀ ਜਾ ਸਕਦੀ ਹੈ, ਹਿਰਦੇ ਦੇ ਕ੍ਰੋਧ ਤੇ ਲੋਭ ਰੱਖ ਕੇ ਵੀ ਕੀਰਤਨ ਕੀਤਾ ਜਾ ਸਕਦਾ, ਪਰ ਕੀਰਤਨ ਦੇ ਨਾਲ ਆਪਣਾ ਸੰਬੰਧ ਤੋੜ ਕੇ ਵੀ ਕੀਰਤਨ ਕੀਤਾ ਜਾ ਸਕਦਾ। ਇਸ ਵਾਸਤੇ ਭਗਤ ਕਬੀਰ ਨੂੰ ਕਹਿਣਾ ਪਿਆ ਕਿ ਹੇ ਗਿਆਨੀ, ਤੇਰੇ ਮੂੰਹ ਵਿੱਚ ਗਿਆਨ ਹੈ ਪਰ ਹਿਰਦੇ ਦੇ ਉੱਤੇ ਕਪਟ ਹੈ। ਜਦ ਮੈਂ ਕਬੀਰ ਦੇ ਬਚਨ ਪੜ੍ਹੇ ਤੇ ਪੜ੍ਹ ਕੇ ਦੰਗ ਰਹਿ ਗਿਆ, ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ, ਕਾਇਆ ਮਾਨਸ ਕਮਨ ਗੁਨਾਹ, ਜੋ ਗਟ ਬਿਹਤਰ ਹੈ ਮਲਨਾ। ਬਈ ਹੈ ਗਿਆਨੀ, ਮੂੰਹ ਵਿੱਚ ਤੇਰੇ ਗਿਆਨ ਹੈ, ਹਿਰਦੇ 'ਚ ਕਪਟ ਹੈ। ਤੂੰ ਗਿਆਨ ਨਾਲ ਕਪਟ ਨਹੀਂ ਗਿਆ, ਗਿਆਨ ਨਾਲ ਹਿਰਦੇ ਦੀ ਸ਼ੁੱਧੀ ਨਹੀਂ ਹੋਈ, ਨਹੀਂ ਤੇ ਸੇਵਾ ਸੀ। ਤੂੰ ਪੜ੍ਹ ਲਿਆ ਤੇ ਪੜ੍ਹਿਆ ਹੋਇਆ ਸੁਣਾ ਛੱਡਿਆ, ਸੇਵਾ ਸਿਮਰਨ ਨਹੀਂ ਹੈ, ਹਿਰਦਾ ਨਹੀਂ ਸ਼ੁੱਧ ਹੋਇਆ। और धर्म दी ते जोदड़ी ते बेनती की जा सकती है। धर्म जबर नाल नहीं मनवाया जा सकता, कानून जबर नाल मनवाया जा सकता है। मनुख राजनीतिक नियम की पालना ना करे तो उस वास्ते बहुत कड़ी सजा है, नियम की पालना करनी पेगी। पर एक बंदा जे धर्म नू नहीं मनदा तो फिर कोई जबर नहीं है, उसके उत्ते जबरदस्ती नहीं मनाया जा सकता। धर्म जबर नहीं है। समाज के भी कुछ नियम ऐसे हो सकते हैं जो जबरदस्ती मनाए जान, भी तेनू मननी पेगी बिरादरी की गल। कानून ते मनना ही पेगा हर हालत में, जो जो भी नियम बना दिते गए हैं। जैसे तुसी गुरुद्वारे तक आए हो तो ट्रैफिक नियम की पालना करके आयो। अगर एक मनुख कह दे कि मैं इस नियम की पालना नहीं करता तो एक ते जुर्म है, ते एक सही सलामत इसका पहुंचना भी औखा है। ट्रैफिक नियम की ते पालना करनी पैंदी, लाजमी करनी पैंदी। इस तरह राजनीतिक हजारां तरह के नियम ने, जो मनुख ना पालना करे तो सजा है, जुर्म है, उसकी सजा दिती जाती है और उस दे च मनुख का नुकसान होंदा है। अगर कोई बंदा धार्मिक नियम की पालना नहीं करता तो जबर नहीं है। सरे आम उच्ची आवाज नाल कह दे, ऐ गुरु मैं तेरे बनाए नियम नहीं मनता, ठीक है ना मन, जबर नहीं है। धार्मिक दुनिया च बेनती की जा सकती है, जोदड़ी की जा सकती है, जबर नहीं। इस वास्ते सतगुरों ने थां थां ते बेनती की है, जोदड़ी की है। धर्म जबर की चीज नहीं। दूसरी ये कि अध्यात्मक नुकसान जेड़ा दिखाई नहीं देता, पालना नुकसान दिखाई दे जाता है। किधरे बिरादरी दे नियम की पालना नहीं की थी, राजनीतिक नियम की पालना नहीं की थी, तो उसका जो नुकसान है सामने जाहिर हो जाता है। अध्यात्मक घाटा जेड़ा है इसका पता ही नहीं चलता। अध्यात्मक घाटे का तो पता चले कि मनुख होश दे च होवे, मनुख कुछ अंतरमुखी होवे। इस वास्ते उम्र के घटन के नाल नाल अध्यात्मक सरमाया भी रोज घटता है, नुकसान होता है, बहुत वड्डा नुकसान होता है। तो यही नुकसान इंज कह लो सजा है, जबर नहीं है। भी तुहानू ये धर्म के नियम की पालना करनी ही पेगी, इस तरह का जबर नहीं है। इस वास्ते बड़ी खुशी नाल लोकी धर्म की गल सुन लेंदे ने, मनदे ने। संसा बनिया रहिंदा है, शक बनिया रहिंदा है, क्योंकि धर्म जबर नहीं है, धर्म जबरदस्ती नहीं है। अगर धर्म की जबरदस्ती आ जाए तो धर्म धर्म नहीं है, वो राजनीति है। इन्नी मैर्ज करते हैं, वो फिर राजनीति होवेगी, किसी बादशाह का हुक्म होवेगा, रब का नहीं। रब का हुक्म जबर नहीं है, वो तो प्यार है, वो तो एक जोदड़ी है, वो तो एक कहने का ऐसा ढंग है जैसे दो तीन साल के बच्चे नू, मासूम बच्चे नू मां बाप कहते ने, समझाते ने प्यार नाल। तो धार्मिक तौर पर अध्यात्मक तौर पर तो बंदा बच्चे का बच्चा है, इस वास्ते सतपुरुष जोदड़ी करके प्यार नाल समझाते रहे। जबर किधरे भी नहीं है, जबरदस्ती किधरे भी नहीं है। पुराने निजाम दिते झात मारीे अपने देश दे च, तां जो सनातन मत सी वो बहस मुबासे का मत सी, भी थां थां ते बहस मुबासे करने ने, चर्चा करनी है। तो जिहड़ा बंदा चर्चा दे च जित जाए, विचार दे च जित जाए, उहदी गल मन ली जाए। पर मन्नी तां जा सकदी है जे वह बाकी दियां नूं विचार दे च हरावे। ये सिलसिला सदियां तक हिंदुस्तान विच राज रहा, बहस मुबासे दा, तर्क दा। तो तर्क दे च जिहड़ा जित जांदा सी, विचार वटांदरे च जिहदी जित हो जांदी सी बाकियां नूं, फिर कह दिता जांदा सी ये विचार कबूल कर लो, लोकी खुशी खुशी नाल कबूल कर लैंदे सन। اسلام دا زمانہ آیا انہوں نے آخیا کون وچار وچ پوے، کون مغز ماری وچ پوے، کون ایک کھپے تے اگلے نو غلط ثابت کرے تے اپنے وچار نو صحیح ثابت کرے. انہیں میان چو تلوار کڈی، اسی بھائی اس مسئلے نو تلوار نال حل کرنا ہے، وچار نال نہیں. بھائی اسلام قبول ہے کہ نہیں، نہیں قبول ہے تے گردن ایک پاسے. تو اسلام جبر دے نال پھیلیا، سناتن مت وچار نال پھیلیا. تھان تھان تے وچار وٹاندرے ہوندے رہے، اتہاس گرنتھاں وچ بڑا بھاری ذکر ہے. اور جتھے وچار وٹاندرا ہوندا سی رج کے کھنڈن منڈن ہوندا سی، تے کھنڈن منڈن دی بالکل کھل سی، پر ہوندی وچار سی. کہندے وچار دا جواب جد وچار وچ نہ ہوئے تاں اکثر بندہ تکرار تے اتر آؤندا ہے، تے تکرار اتھوں ہی شروع ہوندی ہے جد بندے کول وچار کوئی نہیں. تو سناتن مت دے چ بالکل بندش لا دیتی گئی سی، تکرار نہیں وچار. جیڑا تکرار تے اتر آیا سمجھ لو یہ ہار ہو گئی ہے، یہ کل وچار دا جواب وچار دے چ نہیں ہے. تو جیڑا تکرار دے چ اتر آیا سبا فیصلہ کر دیں دی سی، ہار ہو گئی ہے، گل ختم. کہ وچار نو وچار نال نہیں سلجھا سکتا، تکرار تے اتر آیا. اور اس دی اس طریقے نال ہار من لئی جاندی سی کہ جیدی وچار اجے بھی جاری ہے او دے ادھین باقی ہو جاندے سن، انہوں قبول کر لیندے سن، من لیندے سن. اور یہ بہت وڈے وچار وٹاندرے صدیاں تک ہندوستان دے چھوندے رہے. وکھ وکھ دھرم دیاں شاخاں سمپرداواں انہاں وچار وٹاندریاں تو بنیاں. اسلام دا زمانہ آیا تے سپشٹ کہہ دیتا گیا کون وچار کرے، کون وچار وٹاندرا کرے. تے وچار ورگی چیز کوئی ہے گی بھی نہیں سی. اتنی بھی میں عرض کراں، میان چو کڈی تلوار، بھی گل قبول ہے کہ نہیں، نہیں قبول تاں پھر تلوار ہے. صدیاں تک وچار وچ الجھیا ہویا بھارت ہندوستان تلوار دی تے گل ہی بھل گیا سی، وچاریاں نوں قبول کرنا پیا، جھکنا پیا. جتھے جتھے تلوار مار کر سکے جھک دے گئے لوکی. تو میں عرض کراں اسلام پھیلیا تلوار نال، سناتن مت پھیلیا وچار نال. تے گرو نانک دیو جی مہاراج دا زمانہ آیا، آپ نے ایک نوی دین جگت نوں دتی، وچار بھی کتھے تک پیش کریے. کارن کہ وچار دی سمجھ بھی وچارک نوں ہوے گی، باقی نوں کس طرح ہوے گی. جے دا بودھک طور تے وکاس نہیں ہویا، جے بدھی جیڑی ہے اس دی انت نہیں ہوئی، وہ دے سامنے وچار کی میں نے رکھنے کچھ بھی نہیں. اور دنیا دے 90% تے او بندے نے جو وچار دے تل تے جی بھی نہیں رہے، تے وچار تو پربھاوت بھی نہیں، بالکل اس ڈنگ نال جیوندے نے جیسے سدگرو کہندے نے اسنک مورک اندھ گور. تے تلوار نال دھرم دا پرچار کیتا جائے، یہ دے نال تے گرو نانک دی ضمیر بالکل سہمت نہیں ہوگی، آپ نے ویروتھتا کیتی ہے. پھر کس طرح لوگاں نوں رب دے مارگ تے توریا جائے؟ پیار نال. گرو گھر دے وچ پیار پردھان ہو گیا، گرو گھر دے وچ ایشور پراپتی دا مکھ سادھن پیار بن گیا. گرو نانک دیو جی مہاراج، گرو گوبند سنگھ جی مہاراج نے اسے تے زور دیتا، سدگر دی بانی دا صاف فرمان، من رے کیوں چھوٹے بن پیار، بنا پیار تو بندھن نہیں ٹوٹن لگے. ساچ کہوں سن لے ہو سوے، جن پریم کیو تن ہی پربھ پائے. وچارک بھی قرار رہ جائے گا، تکرار کرن والے نہیں تے ملنا ہی نہیں. جی دے ہاتھ تلوار ہے وہ دے کول بھی تلوار رہ جائے گی، کرتار نہیں، نرنکار نہیں. ایک مد دا مارگ گرو نانک تے گرو گوبند سنگھ جی مہاراج نے چنیا. گرو گوبند سنگھ جی مہاراج نے اگر تلوار بھی چکی تو اس تلوار نو روکن واسطے جو خامہ خواہ مظلوماں دے گردن دے تے گر رہی سی،
चल रही सी। यकीन जानो धर्म फैलाने वास्ते तलवार नहीं सी, अधर्म नु रोकण दी खातर, जुलम नु रोकण दी खातर, धर्म दी गल तलवार नाल नहीं आउंदी। इन्नी मैरज कर दें। इस वास्ते सतगुरां ने थां थां ते जोदड़ी कीती है, बेनती कीती है, तलवार चुकी सिर्फ जालम दी तलवार नु रोकण दी खातर। मजबूरी सी क्योंकि विचार ए जालम मंदा नहीं सी, हुण जालम दी तलवार नु रोकण लई इक्को ही जरिया रह गया सी, तलवार। लेकिन तलवार नाल धर्म दा प्रचार इस तरह दी देन गुरु नानक गुरु गोबिंद सिंह जी महाराज दी नहीं है। परमात्मा दी प्राप्ति तलवार नाल नहीं है, प्रेम नाल है। साच कहो सुन लेहो सवे, जिन प्रेम कियो तिन ही प्रभ पायो। इस्लाम विच एक बागी धड़ा पैदा होया सूफियां दा, जो करीबन करीबन इस्लाम दी तलवार नाल सहमत नहीं होए, क्योंकि इस्लाम फैलिया तलवार नाल ते धर्म नूं फैलाण दा जरिया ही तलवार सी। जे मुहम्मद साहब खाना काबा विच बुत तोड़ सकदे ने तां फिर उन्हां दी उम्मत भी तोड़ सकदी है। तो रूहे जमीन दे ते हजारां मंदिर ने इस तों नाबूद कीते गए जिथे मूर्तियां सन। होर ते एक पासे अलोरा अजंता दीआं खूबसूरत गुफावां दे जिहड़े बणे मंदर सन ओह भी नेस्तो नाबूद कीते गए, ओह भी बहुते मिटाए गए। और कुछ अरसा होया अफगानिस्तान विच जलालाबाद विच एक मंदर प्रगट होया मिट्टी दे ढेर दे थलों। दास उत्थे वेखण गया सी, होर बहुत सारे सज्जणां ने दर्शन कीते। बहुत वड्डा मिट्टी का ढेर ते सुभावक किधरे मिट्टी पुटनी शुरू कर दी गवर्नमेंट ने, लोड़ पै गई होनी मिट्टी की। थलों मंदिर निकले, बड़ा खूबसूरत मंदिर महात्मा बुद्ध का, मूर्तियां सोने दियां सन और पत्थर दियां मूर्तियां भी काबले दी, बहुत खूबसूरत। खैर सोने की मूर्तियां तो लै गए, बाकी सारे का सारे मंदिर बनया होया। और मैनू हैरानगी हुई, कुछ इस तरह के तवारीखी सबूत भी मिले कि समुचा अफगानिस्तान बोधी ते सनातनी सी। पुराने तवारीखी सबूत पर मिलते हैं, पुराने मंदिर। समुचा ईरान ये कुछ बोधी सन, कुछ आर्या, आर्या तो मुराद सनातनी, वैदिक धर्म के अनुयाई। पर तलवार के जोर के नाल इस्लाम फैलिया। विचार नहीं करनी, तलवार है भी तेरी तलवार च जोर है ते आ सामने। तो जिहड़े विचारक सन उन्हां कोल तलवार है ही नहीं सी, उठ गई तलवार। विचारक नूं खामोश होके तलवार दी गल मननी पई। जिहड़ा धर्म तलवार दे आसरे ते कबूल कीता गया है उहदे च मिठास नहीं आउंदी। जबर नाल जो धर्म कबूल कीता है उस बंदे दे अंदर जबर दे इतने बीज रह जाणगे, जबर करेगा फिर। इस वास्ते भावें इस्लाम शब्द ते बड़ा कीमती है, इस्लाम अमन सलामती नाल रह, दूजे नूं सलामती नाल रहण दे, खुद सलामती नाल रहण, अखरी अर्थ ते ही बनते ने इस्लाम दे। पर हैरानगी दी गल, मन खुद भी बदमनी च रह रहा, दूजियां नूं भी बदमनी च रहण दे। खून खराबा जितना इस्लामी दुनिया च है शायद किधरे होवे। हर साल शिया सुनी फसाद हो जाता है हिंदुस्तान विच, हजारां मुसलमान मौत दे घाट उतर जांदे ने आपस ही ची लड़के। हालांकि इस्लाम दे अखरी अर्थ अमन सलामती, बुनियाद ते रखी अमन सलामती दी। पर अमन सलामती अगर धर्म है तो तलवार नाल अमन सलामती नूं वधाना, धर्म नूं फैलाना, उहदे ते जबर आ जाएगा। मैं फिर अर्ज करां, सतगुर ने तलवार गुरमत दे प्रचार लई नहीं चुकी, जालम दे जुलम नूं रोकण लई, जबर नूं रोकण लई। चौंकार जामा हिलते दरगुजस्त, हलालस्त बुरदम बशमशीर दस्त। साहिब गुरु गोबिंद सिंह जी महाराज कहिंदे हुण की करिए, चारा ही नहीं रह गया, मजबूर। जफरनामे सतगुर ने साफ कबूल किया है, बलाचार भी दरमिया आमदम, बतद बीरो तीरो तुफंग आमदम। औरंगजेब मैं मजबूर हो गया तलवार चुकण, ते मैं चुकनी नहीं सी। बलाचार गी दरम्या आमदम, بَتَدْبِيرُ تِیرُ تُفَنگ آمدم، اے میں جو بندوق چک لئیے تلوار چک لئیے مجبور ہو کے، نہیں چکنی سی میں لاچار ہو کے مجبور ہو کے، کیونکہ تیرے تے وچار دا تے پیار دا اثر ہی نہیں ہے کوئی، نہ تو وچار مند ہے نہ تو پیار نو قبول دا ہے، کیونکہ جس ہردے دے چ پیار ہووے خاص کر کے ربی پیار، وہ اپنے بھراواں نو قتل نہیں کر سکدا، وہ بھتیجیاں نو قتل نہیں کر سکدا، پیار نال بھیجیا ہویا منک خود قربان ہو سکدا ہے، دوجے نو قربان نہیں کرے گا، پیو نو قید نہیں کرے گا، کٹھور بندہ کر سکدا ہے، سمبند جڑتے ہیں ایک دوجے دے پیار نال، وچار نال بھی نہیں جڑتے، پیار نال جڑتے ہیں، اس واسطے گرو گھر دے وچ اے پردھان سادھن من لیا گیا، من رے کیوں چھوٹے بن پیار، اس واسطے گرمت دی گل جگت دے سامنے رکھی گئی بڑے پیار نال، تے پیار دے سانجی والتا ہوندی ہے، وتکرے نہیں ہوندے، اس واسطے بابے فرید نو بھی تھاں مل گئی، رامانند نو بھی تھاں مل گئی، سوامی رامانند بیراگی تے کدھرے بابا فرید، مذہبی طور تے دیکھو گے تے دوہاں دے زمین آسمان دا فاصلہ ہے، ایک نماز پڑھ رہا ہے ایک پوجا پاٹھ کردا پیا، سوامی رامانند پورا سناتنی کرم کانڈی ہے، تے دوسرے پاسے بابا فرید پورن طور تے اسلامی شرح دا پابند ہے، اٹھ فریدا عضو ساج صبح نماز گزار، جو سر سائیں نان ویو سو سر کپ اتار، وہ اپنی اسلامی شرح دے مطابق پنج وقت نماز پڑھتا ہے، عبادت کرتا ہے، وضو ساجتا ہے، مسلح بچھاندا ہے، سب کچھ کرتا ہے، پر رامانند سویرے امرت ویلے اٹھ کے چندن رگڑتا ہے، مورتیاں دی پوجا کرتا ہے، رام دی دھن دے چ مگن ہے، یہ گل وکھری ہے کہ بعد دے چ نرگن برہم دے چ پہنچ گیا، کیونکہ اس دے شبد تو ایسا پتہ چلتا ہے، کت جائیے رے گھر لاگو رنگ، میرا چت نہ چلت من بھیو پنگ، سوامی رامانند کہنے من پنگلا ہو گیا، بھج دوڑ مک گئی، یہ ٹکتا ہی نہیں سی کدھر، من بھجدا ہی سی بھجدا ہی سی بھجدا ہی سی، پیر ٹوٹ گئے نے دے، ہن نہیں بھجدا، پنگلا ہو گیا، ہن جد میں رام آکھدا تو رام دے چ ٹک جاندا ہے، بھج ہی نہیں سکدا، پنگلا ہو گیا۔ مرزا غالب نے اس نو اس ڈھنگ نال بیان کیتا ہے، میرے ٹوٹے ہوئے پائے طلب کا مجھ پہ ایسا ہے، غالب کہندے نے میریاں لتاں جڑیاں ٹوٹ گئیاں نے، انہاں ٹوٹیاں ہوئیاں لتاں دا، انہاں ٹوٹے ہوئے پیراں دا میرے اتے بہت وڈا احسان ہے، میرے ٹوٹے ہوئے پائے طلب کا مجھ پہ ایسا ہے، تمہارے در سے اب اٹھ کر کہیں جایا نہیں جاتا، ہن میں کدھرے جان جوگا ہی نہیں رہا، ہن میں کدھرے جا ہی نہیں سکدا، میرے پیر ہی ٹوٹ گئے، میرا چت نہ چلت من بھیو پنگ، من پنگلا ہو گیا ہے، جاندا ہی نہیں کدھرے، پنگلا کدھر جاوے، ٹوٹ گئیاں لتاں، مک گئے فرنے، ہن من بھی بھٹکنا نہیں ہے، ایک دیوس من بھائی امنگ گھس چندن چوہا بہت سگند، سوامی رامانند کہندے نے بڑی امنگ سی، بڑی اندر ترنگ سی، اندر بہت وڈا پیار دا اچھال سی، میں چندن رگڑ رہا سی، گھس چندن چوہا بہت سگند، بتھیریاں سگندیاں میں کھلیریاں، میں چندن رگڑیا، میں دھوپ دیپ جگائی، میں سب کچھ کیتا، پوجن جالی برہم ٹھائے، یہ ساری سازو سمگری کتر کر کے میں برہم دی پوجا کرن نو چلی، پوجن جالی برہم ٹھائے سو برہم بتایو گرمن ہی مائے، جیدی میں بار پوجا کرتا رہا، جنوں میں بار چندن لاندا رہا، وہ تے میں اپنے اندر ویک لیا، اسنوں کت جائیے رے گھر لاگو رنگ، گھر دے چی رنگ لگ گیا، ہوں کتنے جائیے، گھر دے آنند بن گیا، ہوں کہ پوجا کریے، ہوں گھر ہی ٹھاکر پرگٹ ہو گیا، جس دن شریر پرماتما پرگٹ ہو جاتا ہے، شریر مندر بن جاتا ہے، شریر ہری مندر بن جاتا ہے، بھگت پیپا جی کہہ رہے ہیں کہ میرا شریر واقعی مندر بن گیا، کایو دیوا کایو دیول کایو جنگم جاتی، کایو دھوپ دیپ نہیں بیتا کایو پوجو پاتی، ਇਹ ਕਾਇਆ ਦੇਵਲ ਬਣ ਗਈ। ਮਹਾਰਾਸ਼ਟਰ ਵਿੱਚ ਮੰਦਰ ਨੂੰ ਦੇਵਲ ਕਹਿੰਦੇ ਨੇ, ਕਾਇਆ ਦੇਵਲ ਬਣ ਗਈ। ਕਿਉਂ? ਦੇਵਤਾ ਪ੍ਰਗਟ ਹੋ ਗਿਆ, ਪਰਮਾਤਮਾ ਪ੍ਰਗਟ ਹੋ ਗਿਆ, ਅਕਾਲ ਪੁਰਖ ਪ੍ਰਗਟ ਹੋ ਗਿਆ। ਤਾਂ ਖੈਰ ਮੈਂ ਅਰਜ਼ ਕਰਾਂ, ਸਵਾਮੀ ਰਾਮਾਨੰਦ ਤੇ ਕਿੱਥੇ ਬਾਬਾ ਫਰੀਦ, ਕਿਧਰੇ ਵੈਸ਼ਨੋ ਸੰਪਰਦਾ ਦੇ ਪਰਮਾਨੰਦ ਤੇ ਕਿੱਥੇ ਸਦਣਾ ਸੈਣ, ਕਿੱਥੇ ਭੀਖਨ। ਇਹ ਸਾਂਝ ਪਿਆਰ ਕਰਕੇ ਬਣ ਸਕਦੀ ਹੈ, ਵਿਚਾਰ ਕਰਕੇ ਵੀ ਨਹੀਂ, ਤਕਰਾਰ ਕਰਕੇ ਵੀ ਨਹੀਂ, ਤਲਵਾਰ ਕਰਕੇ ਵੀ ਨਹੀਂ। ਇਹ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਸਾਰਿਆਂ ਦੇ ਵਿਚਾਰ ਸਾਂਝੇ ਕਰਨੇ ਬੜੇ ਔਖੇ ਨੇ, ਬਹੁਤ ਔਖੇ ਨੇ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਗੁਰੂ ਨਾਨਕ ਇਹ ਕਹਿ ਦਿੰਦੇ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਸੁਰਾ ਪਾਨ ਭਾਂਗ ਮਾਛਲੀ, ਜੋ ਜੋ ਪ੍ਰਾਣੀ ਖਾਏ, ਤੀਰਥ ਬਰਤ ਅਰਦਾਨ ਕੀਏ ਤੇ ਸਬੇ ਰਸਾਤ ਲਜਾਏ। ਵਿਚਾਰਾਂ ਦੇ ਜ਼ਮੀਨ ਅਸਮਾਨ ਦਾ ਅੰਤਰ ਹੈ, ਤਕਰਾਰ ਨਹੀਂ ਹੈ ਇੱਥੇ। ਪਿਆਰਾਂ ਦੀ ਸਾਂਝ ਹੈ, ਪਿਆਰ ਦੇ ਤਲ ਦੀ ਸਾਂਝ ਹੈ। ਔਰ ਗੁਰਬਾਣੀ ਨੂੰ ਸਮਝਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ, ਬਹੁਤ ਵੱਡਾ ਜਿਗਰਾ। ਜਿਹੜੇ ਇੱਕ ਮਤ ਦੇ ਧਾਰਨੀ ਨੇ, ਕਿਸੇ ਇੱਕ ਗੱਲ ਨੂੰ ਪਕੜਨਾ, ਦੂਜੀ ਨੂੰ ਨਹੀਂ, ਉਹ ਕਬੀਰ ਦੀ ਇਹਨਾਂ ਪੰਕਤੀਆਂ ਨੂੰ ਪਕੜ ਲੈਂਦੇ ਨੇ, ਦੂਜੀਆਂ ਤੀਜੀਆਂ ਨੂੰ ਨਹੀਂ। ਦੂਜੀ ਤੀਜੀਆਂ ਨਾਲ ਕੋਈ ਮਤਲਬ ਹੀ ਨਹੀਂ। ਔਰ ਫਿਰ ਜ਼ੋਰ ਨਾਲ ਆਖਣਗੇ, ਨਹੀਂ ਅਸੀਂ ਤੇ ਗੁਰੂ ਦਾ ਹੁਕਮ ਮੰਨਣਾ ਹੈ ਔਰ ਗੁਰੂ ਦੀ ਇਹ ਪੰਕਤੀ ਹੈ। ਤਾਂ ਉਹਨਾਂ ਨੂੰ ਇਹ ਆਖਿਆ ਜਾ ਸਕਦਾ, ਫਿਰ ਗੁਰੂ ਦੀ ਇਹ ਵੀ ਪੰਕਤੀ ਹੈ, ਉੱਠ ਫਰੀਦਾ ਵਜ਼ੂ ਸਾਜ ਸੁਬਾਹ ਨਮਾਜ਼ ਗੁਜ਼ਾਰ, ਇਹ ਵੀ ਗੁਰੂ ਦਾ ਹੁਕਮ ਹੈ, ਪੜ ਸਵੇਰੇ ਨਮਾਜ਼, ਵਜ਼ੂ ਸਾਜ, ਮੁਸੱਲਾ ਵਿਛਾ। ਬੰਦੇ 'ਚ ਇੱਕ ਨਹੀਂ ਹੋ ਸਕਦੇ, ਕਿਉਂਕਿ ਵੱਖ ਵੱਖ ਰਸਤਿਆਂ 'ਚੋਂ ਲੰਘੇ ਨੇ। ਇੱਕ ਨਮਾਜ਼ ਪੜ੍ਹ ਕੇ ਪਹੁੰਚੇ ਹੈ, ਇੱਕ ਪੂਜਾ ਕਰਕੇ ਪਹੁੰਚੇ ਹੈ, ਇੱਕ ਚੰਦਨ ਰਗੜ ਰਗੜ ਕੇ ਪਹੁੰਚੇ ਹੈ, ਇੱਕ ਰਾਮ ਰਾਮ ਕਹਿ ਕੇ ਪਹੁੰਚੇ ਹੈ, ਇੱਕ ਬਿੱਠਲ ਬਿੱਠਲ ਕਹਿ ਕੇ ਪਹੁੰਚੇ ਹੈ। ਮੰਤਰ ਵੱਖ ਵੱਖ ਸਨ, ਰਸਤਾ ਵੱਖ ਵੱਖ ਸੀ। ਤਾਂ ਜਿਸ ਜਿਸ ਰਸਤੇ ਤੋਂ ਲੰਘੇ ਨੇ ਉਹਨਾਂ ਨੇ ਉਸ ਉਸ ਰਸਤੇ ਦੀ ਗੱਲ ਕਰਨੀ, ਵੀ ਇਸ ਰਸਤੇ 'ਚ ਇਤਨੇ ਦਰਖਤ ਸਨ, ਇਤਨੇ ਖੂਹ ਸਨ, ਇਤਨੇ ਰਸਤੇ 'ਚ ਝੀਲਾਂ ਆਈਆਂ ਨੇ, ਇਤਨੇ ਦਰਿਆ ਆਏ ਨੇ। ਹੋ ਸਕਦਾ ਦੂਜੇ ਦੇ ਰਸਤੇ 'ਚ ਕੁਝ ਹੋਰ ਆਇਆ ਹੋਵੇ, ਰਸਤੇ ਜੋ ਵੱਖ ਵੱਖ ਸਨ। ਵੱਖ ਵੱਖ ਰਸਤਿਆਂ ਤੋਂ ਜਿਵੇਂ ਦਰਿਆ ਸਾਗਰ ਤੱਕ ਪਹੁੰਚਦੇ ਨੇ, ਵੱਖ ਵੱਖ ਰਸਤਿਆਂ ਤੋਂ ਭਗਤ ਪਰਮਾਤਮਾ ਤੱਕ ਪਹੁੰਚਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਨਹੀਂ ਸਮਝਿਆ ਗਿਆ, ਇਹ ਤੇ ਪਿਆਰ ਦਾ ਘਰ ਸੀ, ਇਹ ਤੇ ਇੱਕ ਸਾਗਰ ਸੀ ਜਿੱਥੋਂ ਸਾਰੀਆਂ ਨਦੀਆਂ ਆਈਆਂ ਤੇ ਲੀਨ ਹੋ ਗਈਆਂ, ਵੱਖ ਵੱਖ ਰਸਤੇ 'ਚੋਂ ਆਈਆਂ ਲੀਨ ਹੋ ਗਈਆਂ। ਇਸ ਵਾਸਤੇ ਮੈਂ ਅਰਜ਼ ਕਰਾਂ, ਵਿਚਾਰਾਂ ਦੀ ਤੁਸੀਂ ਸਾਂਝ ਲੱਭਣਾ ਚਾਹੋਗੇ, ਕਈ ਥਾਂ ਤੇ ਕਬੀਰ ਤੇ ਗੁਰੂ ਨਾਨਕ ਦੇ ਵਿਚਾਰਾਂ ਦੀ ਸਾਂਝ ਨਹੀਂ ਮਿਲੇਗੀ। ਜਿੱਥੇ ਕਬੀਰ ਸਪਸ਼ਟ ਰੂਪ ਵਿੱਚ ਕਹਿ ਦਿੰਦੇ ਨੇ, ਕਬੀਰ ਸੁਰਾ ਪਾਨ ਭਾਂਗ ਮਾਛਲੀ, ਜੋ ਜੋ ਪ੍ਰਾਣੀ ਖਾਏ, ਤੀਰਥ ਬਰਤ ਅਰ ਦਾਨ ਕੀਏ ਤੇ ਸਬੇ ਰਸਾਤ ਲਜਾਏ। ਉੱਥੇ ਉੱਚੀ ਆਵਾਜ਼ ਨਾਲ ਗੁਰੂ ਨਾਨਕ ਕਹਿ ਦਿੰਦੇ ਨੇ, ਮਾਸ ਮਾਸ ਕਰ ਮੂਰਖ ਜਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਸਾਗ ਵੀ ਮਾਸ ਹੈ, ਮਾਸ ਵੀ ਸਾਗ ਹੈ, ਸਭ ਦੇ ਜੀਵ ਹੈ। ਇਹ ਕਬੀਰ ਦੀ ਬਾਣੀ ਨਾਲ, ਕਬੀਰ ਦੇ ਵਿਚਾਰਾਂ ਨਾਲ, ਇਸ ਨੂੰ ਕਿਸੇ ਹੋਰ ਰੂਪ ਵਿੱਚ ਨਾ ਲੈਣਾ, ਵੀ ਵਿਰੋਧੀ ਵਿਚਾਰ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਦਰਅਸਲ ਇਸ ਢੰਗ ਨਾਲ ਪਹੁੰਚੇ ਹੈ ਕਬੀਰ, ਜਿਸ ਢੰਗ ਨਾਲ ਪਹੁੰਚੇ ਉਸਨੇ ਆਪਣੇ ਢੰਗ ਨਾਲ ਗੱਲ ਕਰਨੀ ਹੈ। ਜਿਸ ਢੰਗ ਨਾਲ ਰਵਿਦਾਸ ਪਹੁੰਚੇ ਨੇ, ਰਸਤੇ 'ਚ ਨਹੀਂ ਰਹੇ, ਪਹੁੰਚੇ ਨੇ, ਸਾਰੇ ਹੀ ਪਹੁੰਚੇ ਨੇ, ਇਹ ਪਹੁੰਚੇ ਹੋਏ ਪੁਰਸ਼ਾਂ ਦੇ ਬਚਨ ਨੇ। ਪਰ ਬਚਨ ਉਹਨਾਂ ਨੇ ਰਸਤਿਆਂ ਦੇ ਕੀਤੇ ਨੇ, ਜਿਸ ਰਸਤੇ 'ਚੋਂ ਲੰਘ ਕੇ ਆਏ ਨੇ। ਪਰਮਾਤਮਾ 'ਚ ਲੀਨ ਹੋ ਗਏ ਫਿਰ ਕੋਈ ਗੱਲ ਨਹੀਂ, ਫਿਰ ਕੀ ਨਦੀ ਨੇ ਗੱਲ ਕਰਨੀ, ਨਦੀ ਸਾਗਰ ਹੋ ਗਈ ਹੈ, ਹੁਣ ਉਸਨੇ ਕੀ ਗੱਲ ਕਰਨੀ ਹੈ, ਹੁਣ ਤੇ ਗੱਲ ਖੋ ਗਈ। ਕਿਆ ਕਹੀਏ, ਕਿਛ ਕਹਿਣ ਨਾ ਜਾਈ, ਹੁਣ ਤੇ ਕੁਛ ਕਿਹਾ ਨਹੀਂ ਜਾ ਸਕਦਾ, ਹੁਣ ਤੇ ਕੁਝ ਬੋਲਿਆ ਨਹੀਂ ਜਾ ਸਕਦਾ, ਹੁਣ ਕੀ ਆਖੇਗਾ। ਤਾਂ ਸਭ ਇਹ ਰਸਤੇ ਦੀਆਂ ਗੱਲਾਂ ਨੇ ਜਿੱਥੋਂ ਜਿੱਥੋਂ ਲੰਘ ਕੇ ਆਏ ਨੇ ਭਗਤ ਜਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਦੇ ਆਧਾਰ ਤੇ ਜੋ ਇਹ ਪ੍ਰਚਾਰ ਹੈ ਉਸਦਾ ਦਰਅਸਲ ਸਹੀ ਰੂਪ ਨਹੀਂ ਲਿਆ ਗਿਆ। ਰਸ ਸੋਨਾ ਰਸ ਰੁਪਾ, ਕਾਮਣ ਰਸ ਪਰ ਮਲਕੀ ਵਾਸ, ਰਸ ਸੇ ਜਾ ਰਸ ਘੋੜੇ ਮੰਦਰ, ਰਸ ਮੀਠਾ ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਬਈ ਸਰੀਰ ਦੇ ਜਿਤਨੇ ਰਸ ਨੇ ਤੇ ਹੁਣ ਨਾਮ ਦਾ ਰਸ ਵਸੇ ਤੇ ਕਿਸ ਤਰ੍ਹਾਂ ਵਸੇ, ਤੇ ਰਸ ਮੀਠਾ ਰਸ ਮਾਸ, ਮਾਸ ਨੂੰ ਲੈ ਕੇ ਇੰਜ ਪ੍ਰਚਾਰ। ਪਰ ਹੁਣ ਕੌਣ ਦੱਸੇ, ਉੱਪਰ ਸਤਿਗੁਰ ਨੇ ਲਿਖਿਆ ਹੈ, ਆਰੰਭ ਤੇ ਇੱਥੋਂ ਹੈ, ਰਸ ਸੋਨਾ, ਜਿਹਦਾ ਸੋਨੇ ਦੇ 'ਚ ਰਸ ਹੈ, ਧਨ ਦੇ 'ਚ। ਹੁਣ ਘਰ ਦੇ ਸੋਨਾ ਪਿਆ ਚੁੱਕੇ ਪਰੇ ਮਾਰ, ਉਹਨਾਂ ਨੂੰ ਭੂਸ਼ਣ ਸਮਝ ਲਿਆ ਜਾਏ, ਤਾਂ ਭੂਸ਼ਣ ਜਾਣ ਕੇ ਤਿੰਨ ਤਿੰਨ ਚਾਰ ਚਾਰ ਕਿਲੋ ਵਜ਼ਨ ਦੇ ਉਹ ਗਹਿਣੇ ਪਾਈ ਫਿਰਦੀਆਂ ਨੇ ਚਾਂਦੀ ਦੇ। ਅੱਜ ਵੀ رس بڑا اس تیاگ نہیں سکتی بھی اتنا بوجھ خیمہ خا چکے آیا پر رس صاحب کہندے نے رس سونا رس روپا کامل رس ہے اگر پرش دا استری دے رس ہے تے استری دا پرش دے رس ہے اور یہ رس اتنا پردھان ہو کے اٹھے پیر یہی چنتن ہے یہ بھی روک کھڑی ہو جائے گی پرمل کی واس رس سے جا رس کوڑے مندر رس میٹھا رس ماس مکان دے رس ہے اٹھے پیر مکان یاد آ رہے ہیں ہوں ہر ایک نو مکان دکھاندا ہے آپ بھی بار بار مکان دیکھتا ہے سپنیاں دے چ بھی بس مکان ہی وسیا جڑا اس نے بنایا تے رس بن گیا تے ہر وقت جے مکان یاد آندا ہے تے رام کتھے یاد آوے گا نام کتھے یاد آوے گا گل ختم جیڑی چیز بار بار یاد آندی ہے وہ اس دا رس ہے جیڑی چیز بار بار یاد آندی ہے وہ اس دا سواد ہے رس جا رس کوڑے مندر رس میٹھا رس ماس کئیاں واسطے بہتا رس میٹھے چ بھی آتا ہے میٹھے تو بنا نہیں رہ سکتا بہتا ہی کھان گے میٹھا میٹھیاں چیزاں بہتا ہی رس ہے کہ جو بہتا میٹھیاں چیزاں دے رس ہے تو یہ بھی روگ کھڑا ہو گیا اس رس نے بھی اگے سرت نو نہیں جان دینا تے رس میٹھا رس ماس ماس اتنا رس بن گیا ہے ہوں بھوجن بنا ماس تو ہے ہی نہیں تے ماس دا اٹھے پیر چنتن ہے ماس نو چیتے کیتا جا رہا ہے ماس تو بنا ہور اس نو کچھ بھوجن دکھائی نہیں دیندا تے ماس رس اتنا پردھان ہو گیا ہے کہ ہر وقت یاد دے چ وس گیا ہے روک کھڑی ہو گئی صرف ایک انگ نو نہیں لینا اس سارے سلوک نو لینا ہے رس سونا رس روپا کامن رس پر ملکی واس رس جا رس کوڑے مندر رس میٹھا رس ماس ایتے رس شریر کے کہ گھٹ نام نواس پر گرمت تو پوچھئے تے صحیح پھر کی کریے آخر کھان پان بارے کی کریے صاحبہ نے کوئی فیصلہ کر دیتا ہے بابا اور کھانا خوشی کوار جت کھا دے تن پیڑیے من میں چلے وکار جس کھانے نال تیرے تن دے روگ پیدا ہون تیرے تن دے انکول نہیں من دے وکار پیدا ہون نہ کھا گل ختم فیصلہ کر دیتا کسے واسطے دودھ بھی ہانی کارک ہو سکتا ہے کئی واسطے دہی بھی ہانی کارک ہو سکتی جیو دا مسئلہ لو گے تو دودھ دے چ بھی جیو ہے دہی دے چ بھی جیو نے بنسپتی دے چ بھی جیو ہے کوئی ایسی بنسپتی نہیں جے دے چ جیو نہیں دانے جو اسی کھاندے ہاں ان ہے جے تے دانے ان کے جیاں باج نہ کھوئے پانی جو اسی پیندے ہاں پہلا پانی جیو ہے جت ہر آ سب کو ہے جیو سب دے اندر ہے جس چیز دے جیو نہیں اس تو جیون بھی نہیں مل سکتا گرو نانک دا فیصلہ جیاں کا آہار جی کھانا ہے کرے جیو جیو دا آہار ہے اس تو بنا جیون نہیں مل سکتا جس چیز دے جیون نہیں اس تو زندگی بھی نہیں ملے گی اس تو جیون بھی نہیں ملے گا ربی سدھانت پر میں عرض کراں تھانوں گرو گرنتھ صاحب جی مہاراج دے جس طرح دیاں ورودھی وچاراں ملن گیاں ویروی وچاراں دے تکرار نہیں ہے ٹکراؤ نہیں ہے پیار ہے قبول ایک دوجے نو قبول پروان پیار دا دھرم ہے گرمت پیار دا دھرم ہے اس واسطے تلوار نال گل منانی ہے اس نو ستگر نے نہیں قبولیا تے وچار نال گل منانی ہے اس نو بھی نہیں پیار اس واسطے ستگر بینتی کر رہے نے جودڑی کر رہے نے کرو بینتی سن میرے میتا سنت ٹہل کی ویلا بینتی کر رہے ہیں جودڑی کر رہے ہیں جبر نہیں اے نہیں کہ تو نماز نہیں پڑھی اسلام دے جھنڈے تھلے نہیں آیا کافر اے نہیں کہ رمضان دے دنہ چاچ تو روٹی کدھر کھا لئی ہے تے جوتیاں پہ جاندیاں ہندوستان دے مسلمان نو مارن لگ پے نے تو رمضان دے دنہ چ پانی پی لیا تو رمضان دے دن روٹی کھا لیے کیوں کھا لیے جبر تلوار دا دھرم تے ہندو مت اج بھی وچار وٹاندرے دتے بہتا کھڑا ہے اس واسطے بتھیریاں شاخاواں انہاں چ نویاں تو نویاں جنم لیندیاں نے گرمت دے چ پیار پردھان ہے سمبند پیار تو بنا جڑدا ہی نہیں اس واسطے صاحب کہندے اوگڑاں دے بندھن اے من پیار تو بنا نہیں ٹوٹن گے من رے کیوں چھوٹیں بن پیار پورن پریت کی لیس بنا سکھ پنڈت کاوت جاوت ہاری صاحب کہتے ہیں پورن پریم تو بنا پریت تو بنا بڑے بڑے پنڈت دارشنک فلاسفر ایویں ویرتھ زندگی گواہ بیٹھتے ہیں ਤੇ ਖਾਲਸਾ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ, ਪੂਰਨ ਪ੍ਰੇਮ ਪ੍ਰਤੀਤ ਸਜੇ, ਪੂਰਨ ਪ੍ਰੇਮ, ਮੁਕੰਮਲ ਪ੍ਰੇਮ। ਪੂਰਨ ਪ੍ਰੇਮ ਨਾਲ ਹੀ ਪੂਰਨ ਨਾਲ ਰਿਸ਼ਤਾ ਜੁੜੇਗਾ, ਅਧੂਰੇ ਪ੍ਰੇਮ ਨਾਲ ਨਹੀਂ। ਸਿਰਫ ਪਰਿਵਾਰ ਦਾ ਪ੍ਰੇਮ ਹੈ ਤਾਂ ਇਹ ਵੀ ਸੰਬੰਧ ਹੈ ਪਰਮਾਤਮਾ ਨਾਲ, ਪਰ ਪਰਮਾਤਮਾ ਦੇ ਕੁਛ ਹਿੱਸੇ ਨਾਲ, ਸੰਪੂਰਨ ਨਹੀਂ। ਸੰਸਾਰ ਦੇ ਕੁਛ ਕੁਛ ਹਿੱਸੇ ਨਾਲ ਪ੍ਰੇਮ ਹੈ, ਬਾਕੀਆਂ ਨਾਲ ਨਹੀਂ। ਤੋ ਜਿੱਥੇ ਜਿੱਥੇ ਪ੍ਰੇਮ ਹੈ ਉੱਥੇ ਉੱਥੇ ਸੰਬੰਧ ਹੈ, ਸੰਬੰਧ ਸਾਰੇ ਪਰਮਾਤਮਾ ਦੇ ਨੇ, ਈਸ਼ਵਰ ਦੇ ਨੇ। ਲੇਕਿਨ ਇਹ ਪੂਰਨ ਪ੍ਰੇਮ ਨਹੀਂ, ਅਧੂਰਾ ਪ੍ਰੇਮ ਹੈ। ਪਿਤਾ ਨਾਲ ਪਿਆਰ ਹੈ, ਪੜੋਸੀ ਨਾਲ ਨਹੀਂ ਹੈ। ਆਪਣੇ ਬੱਚਿਆਂ ਨਾਲ ਪਿਆਰ ਹੈ, ਪੜੋਸੀਆਂ ਨਾਲ ਨਫ਼ਰਤ ਹੈ। ਇੱਕ ਭਰਾ ਨਾਲ ਪਿਆਰ ਹੈ, ਦੂਜੇ ਭਰਾ ਨਾਲ ਨਹੀਂ ਹੈ। ਅਗਰ ਇਸ ਤਰ੍ਹਾਂ ਦਾ ਹੈ ਤਾਂ ਅਜੇ ਇਹ ਪੂਰਨ ਪ੍ਰੇਮ ਨਹੀਂ ਹੈ। ਪੂਰਨ ਪ੍ਰੇਮ, ਸਮਗਰ ਪ੍ਰੇਮ ਸਾਰਿਆਂ ਨਾਲ। ਖਾਲਸਾ ਮਨੁੱਖ ਉਸੇ ਦਿਨ ਆਉਂਦਾ, ਪਵਿੱਤਰ ਮਨੁੱਖ ਉਸੇ ਦਿਨ ਆਉਂਦਾ ਹੈ ਜਿਸ ਦਿਨ ਪੂਰਨ ਪ੍ਰੇਮ ਦਾ ਅੰਦਰੋਂ ਜਨਮ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋੜ ਮੜੀ ਮਠ ਬੋਲ ਨਮਾਨੇ। ਪੂਰਨ ਪਿਆਰ ਉਸ ਦੇ ਅੰਦਰ ਪੈਦਾ ਹੋ ਜਾਏ। ਉਸ ਤੋਂ ਬਿਨਾਂ ਖਾਲਿਸ ਨਹੀਂ ਹੋ ਸਕੇਗਾ, ਉਸ ਤੋਂ ਬਿਨਾਂ ਪਵਿੱਤਰ ਨਹੀਂ ਹੋ ਸਕੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦੀ ਨੀਂਹ ਪਿਆਰ ਤੇ ਰੱਖੀ, ਕਾਰਨ ਕਰਕੇ ਹੈ, ਪ੍ਰੇਮ ਕਰਕੇ। ਹੋਰ ਕਿਸੇ ਕਾਰਨ ਕਰਕੇ ਪਿਆਰ ਨਹੀਂ, ਜੋ ਹੈ ਸੰਬੰਧ ਨਹੀਂ ਜੁੜ ਸਕਦਾ। ਇੱਕ ਤਰ੍ਹਾਂ ਦਾ ਧੰਦਾ ਕੋਈ ਕਰੇ, ਦੋਵਾਂ ਦੀ ਦੁਕਾਨ ਇੱਕੋ ਜਿਹੀਆਂ ਦੀ ਹੋਵੇ, ਖਿਮਾ ਕਰਨੀ, ਸੰਬੰਧ ਨਹੀਂ ਜੁੜਨਗੇ, ਪਿਆਰ ਨਾਲ ਸੰਬੰਧ ਜੁੜਨਗੇ, ਨਫ਼ਰਤ ਬਣੀ ਰਹੇਗੀ। ਇੱਕ ਤਰ੍ਹਾਂ ਦੀ ਕਿਰਤ ਕਰਨ ਵਾਲੇ, ਇੱਕ ਤਰ੍ਹਾਂ ਦੇ ਵਿਚਾਰਕ, ਇੱਕ ਤਰ੍ਹਾਂ ਦੇ ਦਾਰਸ਼ਨਿਕ, ਕੋਈ ਸੰਬੰਧ ਨਹੀਂ ਜੁੜੇਗਾ। ਸੰਬੰਧ ਜੁੜੇਗਾ ਪਿਆਰ ਨਾਲ। ਔਰ ਇਸ ਢੰਗ ਨਾਲ ਤੁਸੀਂ ਸਮੁੱਚੇ ਸੰਸਾਰ ਤੇ ਨਿਗਾਹ ਮਾਰੋ, ਉੱਥੇ ਉੱਥੇ ਸਾਡਾ ਸੰਬੰਧ ਹੈ, ਜਿੱਥੇ ਜਿੱਥੇ ਪਿਆਰ ਹੈ। ਤੇ ਜਿਸ ਦਿਨ ਪਿਆਰ ਪੂਰਨ ਰੂਪ ਵਿੱਚ ਪ੍ਰਫੁੱਲਤ ਆਉਂਦਾ ਹੈ, ਉਸ ਦਿਨ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਐਸਾ ਮਨੁੱਖ ਕਹਿ ਉੱਠਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭ ਨਾ ਕੇ ਸਾਜਨ। ਹੁਣ ਇਹ ਨਹੀਂ ਕਿ ਇੱਕ ਸੱਜਣ ਹੈ ਤੇ ਦੂਜਾ ਨਹੀਂ, ਐਸਾ ਨਹੀਂ ਹੈ ਕਿ ਕੁਛ ਸੱਜਣ ਨੇ ਤੇ ਕੁਛ ਵਿਰੋਧੀ ਨੇ, ਨਹੀਂ। ਸਭ ਕੋ ਮੀਤ ਹਮ ਆਪਨ ਕੀ ਨਾ, ਹੁਣ ਸਾਰੇ ਮਿੱਤਰ ਨੇ, ਸਾਡੀ ਤਰਫੋਂ ਸਾਰੇ ਮਿੱਤਰ ਨੇ। ਅਗਲੇ ਦੀ ਮਰਜ਼ੀ ਉਹ ਮਿੱਤਰ ਸਮਝਦਾ ਕਿ ਨਹੀਂ। ਅਸੀਂ ਸੱਜਣ ਹਾਂ, ਅਸੀਂ ਕਿਸੇ ਵਾਸਤੇ ਦੁਸ਼ਮਣ ਨਹੀਂ। ਹਮ ਸਭ ਨਾ ਕੇ ਸਾਜਨ, ਅਸੀਂ ਹਰ ਇੱਕ ਦੇ ਵਾਸਤੇ ਸੱਜਣਤਾ ਦਾ ਜਜ਼ਬਾ ਰੱਖਦੇ ਹਾਂ। ਮੇਰੇ ਵਾਸਤੇ ਸਾਰੇ ਹੀ ਹੁਣ ਮਿੱਤਰ ਨੇ, ਸਤਿਗੁਰੂ ਦੇਵ ਜੀ ਮਹਾਰਾਜ ਇਸ ਢੰਗ ਨਾਲ ਪੈ ਪ੍ਰਮਾਣ ਕਰਦੇ ਨੇ। ਇਹ ਪੂਰਨ ਪ੍ਰੇਮ ਤਾਂ ਹੀ ਹੋ ਸਕਦਾ, ਉਸ ਤੋਂ ਬਿਨਾਂ ਨਹੀਂ। ਔਰ ਇਸ ਤਰੀਕੇ ਦੇ ਨਾਲ ਹੀ ਪਰਿਪੂਰਨ ਪਰਮਾਤਮਾ ਨਾਲ ਸੰਬੰਧ ਜੁੜ ਸਕਦਾ। ਤੋ ਸੂਫੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜਾਪਦਾ ਹੈ ਇਸਲਾਮ ਤੋਂ ਬਾਗੀਆਂ ਦਾ ਇੱਕ ਧੜਾ। ਇਸ ਵਾਸਤੇ ਇਸਲਾਮ ਨੇ ਸੂਫੀਆਂ ਨੂੰ ਕਦੀ ਕਬੂਲ ਨਹੀਂ ਕੀਤਾ। ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਾਈ ਗਈ ਮੁਲਤਾਨ ਵਿੱਚ, ਤੇ ਸਰਮਦ ਨੂੰ ਕਤਲ ਕੀਤਾ ਗਿਆ ਦਿੱਲੀ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ। ਜਿੱਥੇ ਜਿੱਥੇ ਬਾਦਸ਼ਾਹਾਂ ਦਾ ਜ਼ੋਰ ਪਿਆ, ਉਹਨਾਂ ਨੇ ਸੂਫੀਆਂ ਨੂੰ ਮਾਰਿਆ, ਕਤਲ ਕੀਤਾ। ਮਨਸੂਰ ਨੂੰ ਵੀ ਕਤਲ ਕੀਤਾ ਗਿਆ, ਸੂਫੀ ਫਕੀਰ ਸੀ। ਅਨਲ ਹੱਕ ਕਹਿਣ ਲੱਗ ਪਿਆ, ਜਿਸ ਤਰ੍ਹਾਂ ਕੁਛ ਸਨਾਤਨੀ ਰਿਸ਼ੀਆਂ ਨੇ ਕਹਿ ਦਿੱਤਾ, ਅਹਮ ਬ੍ਰਹਮ ਅਸਮੀ, ਮੈਂ ਬ੍ਰਹਮ ਤੱਕ ਪਹੁੰਚ ਗਿਆ, ਬ੍ਰਹਮ ਹੋ ਗਿਆ। ਤੋ ਕਿਸੇ ਹੱਦ ਤੱਕ ਇਹ ਬੋਲ ਮਾੜੇ ਤੇ ਨਹੀਂ। ਭਗਤ ਕਬੀਰ ਕਹਿ ਰਹੇ ਨੇ ਕਿ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਹੁਣ ਰਾਮ ਤੇ ਕਬੀਰ ਇੱਕ ਹੋ ਗਏ ਨੇ। ਹੁਣ ਕੀ ਆਖੀ, ਕਬੀਰ ਬੜਾ ਹੰਕਾਰੀ ਹੈ, ਕਹਿੰਦਾ ਪਿਆ ਮੈਂ ਰਾਮ ਵਰਗਾ ਹੋ ਗਿਆ। ਰਾਮ ਕਬੀਰੇ ਭੇਦ ਨਾ ਭਾਈ, ਨਾਮੇ ਨਾਰਾਇਣ ਨਹੀਂ ਭੇਦ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਗੁਰ ਕਿਰਪਾ ਜੈ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਗੋਬਿੰਦ ਵਿੱਚ ਲੀਨ ਹੋ ਗਏ, ਗੋਬਿੰਦ ਦਾ ਹੀ ਰੂਪ ਹੋ ਗਏ। ਮਨਸੂਰ ਨੇ ਨਾਰਾ ਲਾਇਆ, ਅਨਲ ਹੱਕ ਅਨਲ ਹੱਕ, ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਮਦ ਨੇ ਇਹ ਨਾਰਾ ਲਾਇਆ, ਉਹਦੇ ਬੜੇ ਕੀਮਤੀ ਕੁਛ ਬੋਲ ਨੇ। ਉਹ ਕਹਿੰਦਾ ਸਰਮਦ ਬਾਕੂਚ ਇਸ਼ਕ ਬਦਨਾਮ ਸ਼ੁਦੀ, ਕਹਿੰਦਾ ਜਦ ਮੈਂ ਵਿਚਾਰਕ ਸੀ, ਸ਼ਰਈ ਸੀ, ਦਾਰਸ਼ਨਿਕ ਸੀ, ਬਦਨਾਮ ਨਹੀਂ ਹੋਇਆ, ਤੇ ਜਿਸ ਦਿਨ ਦਾ ਰੱਬ ਦੇ ਪਿਆਰ ਦੀ ਗਲੀ ਵਿੱਚ ਮੈਂ ਆਇਆ, ਬਦਨਾਮ ਹੋ ਗਿਆ, ਲੋਕੀ ਨਫ਼ਰਤ ਨਾਲ ਵੇਖਣ ਲੱਗ ਪਏ ਨੇ। ਤੇ ਸੂਫੀਆਂ ਦਾ ਇਹ ਦਾਅਵਾ ਹੈ ਕਿ ਹਜ਼ਾਰ ਸਾਲ ਇਬਾਦਤ ਕੁਨਤ ਨਿਮਾਜ਼ੀ ਨੇਸਤ, ਕਸੇ ਕੋ ਇਸ਼ਕ ਨਦਾਰਦ ਖੁਦਾ ਰਾਜ਼ੀ ਨੇਸਤ। ਸਾਫ਼ ਕਹਿ ਦਿੱਤਾ, ਤੂੰ ਇੱਕ ਸਾਲ ਨਹੀਂ,
ہزاراں سال عبادت کر کے ویکھ لے، ہزاراں سال نماز پڑھ، نمازی نہیں ہے تم، قبول نہیں ہوئے گا۔ ہزار سال عبادت کو ند، نمازی نیست، کسے کو عشق ندارد، خدا راضی نیست۔ تیرے اندر پیار نہیں پیدا ہویا، خدا نہیں راضی تیرے تے، گل ختم۔ تو یہ نہ سمجھیں کہ خدا تیرے تے راضی ہے، سمبندھ ہی نہیں جڑیا، کی راضی ہے؟ پڑھی جا نماز، پڑھی جا، تو کپٹ رکھ کے بھی نماز پڑھی جا سکتی ہے، ہردے دے کپٹ رکھ کے بھی گیان دیاں گلنا کیتیاں جا سکدیاں۔ میں اس دن عرض کیتی سی، بھگت کبیر صاحب پہ کہندے نے، ہردے کپٹ مک گیا نہیں، جھوٹے کہاں بلوس پانی، پانی پیا رڑکدا ہے، دے نال تینوں مکھن پراپت ہوے گا۔ ہردے چ کپٹ رکھ کے تے رب دی گل پیا کردا ہے، پرماتما دی گل پیا کردا ہے، بڑا گیان پیا گھوٹدا ہے، پر ہردے چ کپٹ ہے۔ ہردے کپٹ مک گیا نہیں، جھوٹے کہاں بلوس پانی، کسے کو عشق ندارد، خدا راضی نیست۔ صوفی کہندے نے، شیخ سعدی صاحب، جتنے چر تک پیار نہیں پیدا ہویا، خدا راضی نہیں ہے تیرے تے، اکال پرخ راضی نہیں ہے۔ تو صوفیاں دی یہ گل پروان نہ ہوئی۔ سرمد کہندے نے، جس دن دا میں پیار دی گلی چایا، تے میں اتنی عرض کراں، ایک پاگل نو تسی ویکھو گے نا، تے ایک پیار دے بھیجے ہوئے منکھ نو ویکھو گے، دونوں ایک کو پرتیت ہون گے۔ کدی بغور مطالعہ کر کے ویکھ لینا۔ کچھ سجنے جی بھی کہندے نے، ایک شرابی نو ویکھی ہے، جدی اکھاں دے سرور ہے، خمار ہے، اس طرح ایک پیار وچ بھجے ہردے والے نو ویکھی ہے، او دی اکھاں چ بھی کوئی سرور تے خمار ہوے گا، پلیکھا پہ جائے گا، اے دے شرابی کیڑا ہے، اے دے چ بھگت کیڑا ہے، اندازہ لانا بڑا اوکھا ہو جائے گا، کیونکہ دوہاں کول سرور تے ہے، فرق صرف اتنا ہے، ایک دے کول بے ہوشی دا سرور ہے، ایک دے کول ہوش دا سرور ہے، اتنا فرق ہے۔ ایک دے کول بے ہوشی دی خماری ہے، ایک دے کول ہوش دی خماری ہے۔ خماری گرو نانک کول بھی سی، نام خماری نانکا چڑھی رہے دن رات، بڑا لمبا چوڑا ذکر ہے گرو گرنتھ صاحب دے اس خماری دا، بہت سارے شبد نے سری گرو نانک دیو جی مہاراج دے، گرو ارجن دیو جی مہاراج دے، اور بھگت کبیر جی دے، اس خماری دے سمبندھ یہ خماری کیویں تاری ہوندی ہے۔ تے ہن خماری دے چلین ایک بھگت بیٹھا ہوئے، تے خماری دے چلین ایک شرابی بیٹھا ہوئے، کس طرح اندازہ لاؤ گے؟ خماری تے دوہاں کول ہے۔ تے میں اے عرض کراں، دوہاں دے بول میل بھی نہیں کھان گے، نہ شرابی دے تے نہ بھگت دے، دوہاں دے بول بھی میل نہیں کھان گے۔ پاگل دے تے بھگت دے، بے ہوش بندے دے تے پرم ہوش دے چ بیٹھے بندے دے، دوہاں دے بول میل نہیں کھان گے۔ جڑا شراب دے چ بے ہوش ہے یا جڑا پاگل ہے، او دے بول اتنے نیویں آن گے، پیراں دے تھلوں لنگن گے، تے جڑا پرم ہوش دے چ بیٹھا ہے، بھگت پیار دے چ بھیجے ہویا، او دے بول اتنے اچے نے سر دے اوپروں لنگن گے، دوہاں نال تال میل نہیں بیٹھے گا۔ اس واسطے بھگت نال تال میل بٹھانا بڑی اوکھی گل، تے صاف گل کہہ دیتی ستگرو نے کہ بھگتاں تے سنساریاں جوڑ کدے نہ آیا، نہیں جڑیا۔ سنساری عام سنسار، درمیانے تل تے جین والا منک، او دا بھگتاں نال تال میل نہیں بیٹھے، گل بڑی اچھی۔ تو سرمد کہندے نے، جس دن دا میں پیار دی گلی چ لنگیا، بدنام ہو گیا، پہلے میں تکرار کرتا سی، وچار کرتا سی، کرم کانڈی سی، لوکاں نے مینوں پروان کیتا، مینوں عزت دیتی، مینوں سنمان دیتا، پر جس دن دا میں پیار دی گلی چ آیا، بدنام ہو گیا۔ سرمد باکو چاہے عشق بدنام شدی، از دین یہود سوئے با اسلام شدی۔ کہندا ہے گا تے میں یہودی سی، کدھرے آیا سی، اسرائیل تو، پھر ایران افغانستان چو لنگ کے ہندوستان پہنچے، کہندا ہے صوفیاں دی سنگت کر کے میں اسلام قبول کر لیا، ایسا میں یہودی سی، معلوم نہ شد اے خداوند احمد، برگشتا بسوئے لچمن اور رام شدی۔ کہندے نے، انہاں دی سنگت چ رہ کے بھی جد کچھ نہیں میرے پلے پیا، تے میں اتھے جا بیٹھا جتھے رام تے سیتا دی گل ہو رہی ہے۔ ہن اورنگزیب برداشت تھوڑی کر سکدا سی، ایک صوفی فقیر مسلمان مندر چ جا بیٹھے، گیتا دی گل سنے، رام دی گل سنے، کرشن دی گل سنے، اورنگزیب نو یہ قبول نہیں ہوئی۔ تے سرمد دے زبان دے تے کئی طرح دے نام آندے سن، اللہ اللہ بھی کہہ دیندا سی، رام رام بھی کہہ دیندا سی، کرشن کرشن دی رٹ بھی لا لیندا سی، مدسودن مدسودن بھی کہہ دیندا سی، گورکھ گورکھ بھی کہہ دیندا سی۔ تے اس طرح دے نام ایک مسلمان دی زبان تو نکلن، اورنگزیب نو قبول نہیں سی۔ وہ اپنے دائرے چ رہن والا، یہ اپنی دنیا چ رہن والا، ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਪਿਆਰ ਨਾਲ ਭੇਜਿਆ ਹੋਇਆ। ਆਪ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆਂ, ਕੋਈ ਅਲਾ ਹੈ। ਹੇ ਪ੍ਰਭੂ, ਤੈਨੂੰ ਕੋਈ ਅੱਲਾ ਅੱਲਾ ਕਹਿ ਰਿਹਾ, ਤੈਨੂੰ ਕੋਈ ਰਾਮ ਰਾਮ ਕਹਿ ਰਿਹਾ, ਤੈਨੂੰ ਕੋਈ ਗੁਸਾਈ ਗੁਸਾਈ ਕਹਿ ਰਿਹਾ, ਤੈਨੂੰ ਕੋਈ ਖੁਦਾ ਖੁਦਾ ਕਹਿ ਰਿਹਾ, ਤੈਨੂੰ ਕੋਈ ਹਰੀ ਹਰੀ ਕਹਿ ਰਿਹਾ, ਇਹ ਸਭ ਤੇਰੇ ਨਾਮ ਨੇ। ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਹਾਂ ਕਿ ਜਿਤਨੇ ਵੀ ਤੇਰੇ ਨਾਮ ਨੇ। ਇਹ ਕੋਈ ਪਿਆਰ ਨਾਲ ਭੇਜਿਆ ਹੋਇਆ ਹਿਰਦਾ ਕਹਿ ਸਕਦਾ ਹੈ? ਤਕਰਾਰ ਤੇ ਵਿਚਾਰਕ ਐਸਾ ਨਹੀਂ ਕਹਿ ਸਕਦਾ। ਇਹ ਪਿਆਰ ਦਾ ਧਰਮ, ਬੁਨਿਆਦ ਪਿਆਰ ਉੱਪਰ ਵਿਚਾਰਾਂ ਨੇ।